ਗੁਰਦੇਵ ਦੇ ਪਾਵਨ ਇਤਿਹਾਸ ਦੀ ਕਥਾ ਕਥਨ ਕਰਨ ਨਾਲ ਸੁਣਨ ਨਾਲ ਹਿਰਦੇ ਚ ਸ਼ਰਧਾ ਭਾਵਨਾ ਬਣਦੀ ਹੈ। ਧਰਮ ਦਾ ਮਾਰਗ ਸ਼ਰਧਾ ਤੇ ਭਾਵਨਾ ਸਹਿਤ ਗ੍ਰਹਿਣ ਕੀਤਾ ਜਾ ਸਕਦਾ ਹੈ, ਜਾਂ ਇਉਂ ਕਹਿ ਲੋ ਧਰਮ ਦੇ ਮਾਰਗ ਤੇ ਤਦੇ ਤੁਰਿਆ ਜਾ ਸਕਦਾ ਜੇ ਹਿਰਦੇ ਚ ਭਾਵਨਾ ਤੇ ਸ਼ਰਧਾ ਪ੍ਰਬਲ ਹੋਵੇ। ਗੁਰਦੇਵ ਦਾ ਇਤਿਹਾਸ ਕਥਨ ਨਾਲ ਸੁਣਨ ਨਾਲ ਹਿਰਦੇ ਚ ਸ਼ਰਧਾ ਭਾਵਨਾ ਜਾਗਦੀ ਹੈ। ਇਸ ਕਰਕੇ ਜਿਹੜਾ ਸਤਿਗੁਰਾਂ ਦੇ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਆਇਆ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਸੁਣਨੀ ਚਾਹੀਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 52 ਰਾਜਿਆਂ ਨੂੰ ਰਿਹਾ ਕਰਾ ਕੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਏ ਨੇ, ਦਾਤਾ ਬੰਦੀ ਛੋੜ ਹੋ ਕੇ ਜਗਤ ਚ ਪ੍ਰਗਟ ਹੋਏ, ਬੇਅੰਤ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ, ਕਿਰਤਾਰਥ ਕੀਤਾ ਹੈ। ਚਾਰ ਰਾਸਾਂ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਪਿੱਛੇ ਸੰਪੰਨ ਹੋਈਆਂ ਹਨ। ਕੱਲ ਦੀ ਕਥਾ ਵਿੱਚ ਪੰਜਵੀਂ ਰਾਸ ਪ੍ਰਾਰੰਭ ਹੋਈ ਹੈ। ਤੋ ਰਾਸ ਦੀ ਆਰੰਭਤਾ ਤੋਂ ਪਹਿਲਾਂ ਵਿੱਚ ਮੰਗਲਾ ਚਰਨ ਚੱਲ ਰਹੇ ਹਨ, ਕਿਉਂਕਿ ਆਪਣੇ ਗੁਰਦੇਵ ਦਾ, ਆਪਣੇ ਇਸ਼ਟ ਗੁਰੂ ਦਾ ਮੰਗਲ ਉਹ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਦੇ ਹਨ। ਤਿੰਨ ਪਾਤਸ਼ਾਹੀਆਂ ਦੇ ਮੰਗਲ ਆਪ ਜੀ ਨੇ ਪਿੱਛੇ ਸਰਵਣ ਕੀਤੇ ਨੇ। ਚੌਥੇ ਪਾਤਸ਼ਾਹ ਜਗਤ ਗੁਰੂ ਰਾਮਦਾਸ ਸਾਹਿਬ ਜੀ ਦਾ ਮੰਗਲ ਪ੍ਰਾਰੰਭ ਹੋ ਰਿਹਾ। ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਚ ਧਿਆਨ ਕੇਂਦਰਿਤ ਕਰਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿੰਘ ਰਾਵਣ ਹੱਤ ਕਰੀ,
ਕਹਿੰਦੇ ਜਿਵੇਂ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਚੰਦਰ ਜੀ ਨੇ ਉਦਾਹਰਣਾਂ ਦੇ ਰਹੇ ਨੇ ਮਾਂ ਕਵੀ ਜੀ। ਪਹਿਲੀ ਉਦਾਹਰਣ ਦਿੱਤੀ ਹੈ ਭਗਵਾਨ ਰਾਮ ਚੰਦਰ ਜੀ, ਕਹਿੰਦੇ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਤ੍ਰੇਤੇ ਯੁੱਗ ਵਿੱਚ ਰਾਵਣ ਨੂੰ ਮਾਰਿਆ। ਕਿਵੇਂ ਮਾਰਿਆ? ਜਿਵੇਂ ਸ਼ੇਰ ਮਹਾਬਲੀ ਹੋ ਕੇ ਆਪਣੇ ਸ਼ਿਕਾਰ ਨੂੰ ਮਾਰਦਾ ਹੈ ਨਾ, ਏਦਾਂ ਭਗਵਾਨ ਰਾਮ ਚੰਦਰ ਜੀ ਨੇ ਸ਼ੇਰ ਵਾਂਗੂ ਮਹਾਬਲੀ ਹੋ ਕੇ ਰਾਵਣ ਰੂਪੀ ਹਾਥੀ ਨੂੰ ਮਾਰਿਆ। ਰਾਵਣ ਹੱਤ ਕਰੀ, ਕਰੀ ਨਾਮ ਹੁੰਦਾ ਹਾਥੀ ਦਾ। ਰਾਵਣ ਜਿਵੇਂ ਸ਼ੇਰ ਹਾਥੀ ਨੂੰ ਮਾਰਦਾ, ਏਦਾਂ ਮਾਰਿਆ ਰਾਵਣ ਨੂੰ ਭਗਵਾਨ ਰਾਮ ਚੰਦਰ ਜੀ ਨੇ।
ਰਾਮ ਜਥਾ ਰਾਜਨ ਮ੍ਰਿਤ ਕਰੀ,
ਹੁਣ ਦੂਸਰੀ ਉਦਾਹਰਣ ਦਿੰਦੇ ਨੇ ਪਰਸ਼ੁਰਾਮ ਜੀ ਦੀ। ਪਰਸ਼ੁਰਾਮ ਵੀ ਅਵਤਾਰ ਸੀ, ਤੋ ਪਰਸ਼ੁਰਾਮ ਜੀ ਨੇ ਜਿਵੇਂ ਪ੍ਰਣ ਕੀਤਾ ਸੀ 21 ਵਾਰ ਉਹਨਾਂ ਨੇ ਛੱਤਰੀ ਮਾਰੇ ਰਾਜੇ 21 ਵਾਰ, ਕਿਉਂਕਿ ਇਹਨਾਂ ਦੇ ਪਿਤਾ ਦਾ ਨਾਮ ਸੀ ਜਮਦਗਨ ਰਿਸ਼ੀ। ਜਮਦਗਨ ਰਿਸ਼ੀ ਦਾ ਸਾਂਡੂ ਸੀ ਸਹੰਸਰ ਬਾਹੂ, ਉਹਨੇ ਜਮਦਗਨ ਰਿਸ਼ੀ ਦਾ ਕਤਲ ਕਰ ਦਿੱਤਾ। ਮਾਤਾ ਜੋ ਪਰਸ਼ੁਰਾਮ ਜੀ ਦੀ ਸੀ, ਉਹਨੇ ਤਿੰਨ ਤਿੰਨ ਵਾਰੀ, ਸੱਤ ਵਾਰੀ ਆਪਣੇ ਸੀਸ ਨੂੰ ਤਿੰਨ ਵਾਰੀ, ਫਿਰ ਏਦਾਂ ਦੁਆਥੜੇ ਮਾਰੇ 21 ਵਾਰੀ ਉਹਦੀ ਗਿਣਤੀ ਹੋਈ। ਜਦੋਂ 21 ਵਾਰੀ ਗਿਣਤੀ ਹੋਈ ਤੋ ਪਰਸ਼ੁਰਾਮ ਜੀ ਬੀਰਸ ਵਿੱਚ ਆਏ, ਬ੍ਰਾਹਮਣ ਸਨ। 21 ਵਾਰੀ ਇਹਨਾਂ ਨੇ ਛੱਤਰੀਆਂ ਦਾ ਨਾਸ਼ ਕੀਤਾ ਧਰਤੀ ਤੋਂ, ਰਾਜਿਆਂ ਦਾ। ਕਹਿੰਦੇ ਜਿਵੇਂ ਪਰਸ਼ੁਰਾਮ ਜੀ ਨੇ ਰਾਜਿਆਂ ਨੂੰ ਮਾਰਿਆ।
ਰਾਮ ਮਗੇ ਸੁਰ ਦਲ ਹੱਤ ਡਾਰਾ,
ਤੀਸਰੀ ਉਦਾਹਰਣ ਦਿੰਦੇ ਬਲਰਾਮ ਜੀ ਦੀ। ਬਲਰਾਮ ਭਗਵਾਨ ਕ੍ਰਿਸ਼ਨ ਦਾ ਭਰਾਤਾ ਸੀ। ਕਹਿੰਦੇ ਜਿਵੇਂ ਬਲਰਾਮ ਜੀ ਨੇ ਜਰਾ ਸਿੰਧ ਦੇ ਦਲ ਨੂੰ ਮਾਰਿਆ। ਜਰਾ ਸਿੰਧ ਬੜਾ ਬਲੀ ਰਾਜਾ ਸੀ, ਇਹ 17 ਵੇਰੀ ਚੜ ਕੇ ਆਇਆ ਭਗਵਾਨ ਕ੍ਰਿਸ਼ਨ ਤੋ। ਜਰਾ ਸਿੰਧ ਦੇ ਦਲ ਨੂੰ ਜਿਵੇਂ ਬਲਰਾਮ ਨੇ ਮਾਰਿਆ।
ਰਾਮਦਾਸ ਗੁਰ ਮੋਹ ਬਿਦਾਰਾ,
ਇਸੇ ਤਰ੍ਹਾਂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਗੁਰਦੇਵ ਆਪਣੇ ਸਿੱਖਾਂ ਦੇ ਹਿਰਦਿਆਂ ਚੋਂ ਮੋਹ ਨੂੰ ਮਾਰਨ ਵਾਲੇ ਹਨ। ਉਦਾਹਰਣ ਦਿੱਤੀ ਹੈ, ਉਦਾਹਰਣ ਦਾ ਇੱਕ ਪਕਸ਼ੀ ਲੈਣਾ ਹੁੰਦਾ। ਕਹਿੰਦੇ ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਪਰਸ਼ੁਰਾਮ ਨੇ ਛੱਤਰੀਆਂ ਨੂੰ ਮਾਰਿਆ, ਬਲਰਾਮ ਨੇ ਜਰਾ ਸਿੰਧ ਦੀ ਫੌਜ ਨੂੰ ਮਾਰਿਆ, ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੇਵਕਾਂ ਦੇ ਹਿਰਦੇ ਚੋਂ ਮੋਹ ਨੂੰ ਮਾਰਿਆ। ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਹੈ, ਨਮਸਕਾਰ ਹੈ।
ਸ਼੍ਰੀ ਅਰਜਨ ਵਿੱਚ ਜੰਬੂ ਦੀਪ।
ਹੁਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕਰਦੇ, ਉਹਨਾਂ ਦਾ ਮੰਗਲ ਕਰਦੇ। ਜੰਬੂ ਦੀਪ ਕਹਿੰਦੇ ਨੇ, ਖਾਲਸਾ ਜੀ ਸੱਤ ਦੀਪ ਨੇ ਪੂਰੇ, ਇੱਕ ਇੱਕ ਦੀਪ ਦੇ ਉੱਤੇ ਅੱਗੇ ਵੱਖੋ ਵੱਖਰੀਆਂ, ਜਿਵੇਂ ਆ ਏਸ਼ੀਆ ਹੈ ਜੀ, ਇਹ ਅਰਬ ਹੈ, ਵੱਖੋ ਵੱਖਰੇ ਖਿੱਤੇ ਗਿਣੇ ਹੋਏ ਆ। ਇਸੇ ਤਰ੍ਹਾਂ ਸੱਤ ਦੀਪਾਂ ਵਿੱਚ ਇੱਕ ਹੈ ਜੰਬੂ ਦੀਪ। ਜੰਬੂ ਦੀਪ ਦੇ ਵਿੱਚ ਆਪਣਾ ਭਾਰਤ ਖੰਡ ਹੈ ਜਿਹਦੇ ਚ ਆਪਾਂ ਰਹਿ ਰਹੇ, ਇਹ ਜੰਬੂ ਦੀਪ ਦਾ ਹਿੱਸਾ। ਤੋ ਜੰਬੂ ਦੀਪ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ,
ਭਈ ਪ੍ਰਕਾਸ਼ਕ ਜਿਮ ਤਮ ਦੀਪ।
ਇਸ ਤਰ੍ਹਾਂ ਸਤਿਗੁਰੂ ਜੀ ਪ੍ਰਕਾਸ਼ਕ ਹੋਏ ਜੰਬੂ ਦੀਪ ਵਿੱਚ, ਯਾਨੀ ਕਿ ਭਾਰਤ ਖੰਡ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਇਉਂ ਪ੍ਰਕਾਸ਼ੇ ਨੇ ਜਿਵੇਂ ਆਕਾਸ਼ ਵਿੱਚ ਹਨੇਰੇ ਨੂੰ ਦੂਰ ਕਰਕੇ ਸੂਰਜ ਦਾ ਪ੍ਰਕਾਸ਼ ਹੁੰਦਾ। ਹਾਂਜੀ,
ਬਾਣੀ ਰਚੀ ਵੇਦ ਲੇ ਸਾਰੇ।
ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ ਪੰਜਵੇਂ ਪਾਤਸ਼ਾਹ ਨੇ, ਕਿ ਸਤਿਗੁਰਾਂ ਨੇ ਬਾਣੀ ਦੀ ਰਚਨਾ ਕੀ, ਸਾਰ ਸ੍ਰੇਸ਼ਟ ਗਿਆਨ ਦੀ ਬਾਣੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਦੀ ਬਾਣੀ ਉਹ ਮਹਾਰਾਜ ਜੀ ਨੇ ਰਚੀ।
ਸਾਰ ਅਸਾਰ ਲਖਾਈ ਸੰਸਾਰੇ।
ਔਰ ਆਪਣੀ ਬਾਣੀ ਦੁਆਰਾ ਮਹਾਰਾਜ ਜੀ ਨੇ ਸੱਚ ਕੀ ਹੈ ਤੇ ਝੂਠ ਕੀ ਹੈ ਸੰਸਾਰ ਵਿੱਚ ਉਹ ਜਣਾਇਆ। ਗੁਰੂ ਅਰਜਨ ਸਾਹਿਬ ਨੇ ਸਾਰ ਅਸਾਰ ਦਾ ਗਿਆਨ ਕਰਾਇਆ ਬਾਣੀ ਦੁਆਰਾ, ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਇਹਦਾ ਨਿਰਣਾ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕੀਤਾ।
ਨੇਤਰ ਵਿਸਾਲ ਜਥਾ ਅਰਵਿੰਦ।
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਰਦੇ ਕਹਿੰਦੇ, ਕਿਹੋ ਜਿਹੇ ਨੇ ਛੇਵੇਂ ਪਾਤਸ਼ਾਹ? ਕਹਿੰਦੇ ਜੀ, ਛੇਵੇਂ ਪਾਤਸ਼ਾਹ ਦੇ ਨੇਤਰ ਬੜੇ ਵਿਸ਼ਾਲ। ਨੇਤਰ ਵਿਸਾਲ ਜਥਾ ਅਰਵਿੰਦ। ਅਰਵਿੰਦ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਖਿੜਿਆ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਹੋਏ, ਮੋਟੇ ਮੋਟੇ ਨੇਤਰ ਨੇ, ਸਤਿਗੁਰਾਂ ਦੀਆਂ ਅੱਖਾਂ ਮੋਟੀਆਂ ਹਨ।
ਬਲੀ ਵਿਸਾਲ ਜਥਾ ਗੋਵਿੰਦ।
ਕਹਿੰਦੇ ਬਲੀ ਇਹਨੇ ਕਿ ਮਾਨੋ ਆਪ ਹੀ ਪਰਮੇਸ਼ਰ ਨੇ ਸੰਸਾਰ ਵਿੱਚ ਪ੍ਰਤੱਖ।
ਗਿਆਨੀ ਧਿਆਨੀ ਜੋ ਤਤਵਿੰਦ।
ਵੱਡੇ ਵੱਡੇ ਗਿਆਨੀ ਧਿਆਨੀ ਜਿਹੜੇ ਤਤਵ ਵਿਦਵਾਨ ਮਹਾਂਪੁਰਸ਼ ਨੇ, ਤਤਵ ਗਿਆਨੀ ਨੇ, ਬ੍ਰਹਮ ਗਿਆਨੀ ਨੇ, ਉਹ ਜਿਹੜਾ ਸਵਰੂਪ ਆਪਣੇ ਧਿਆਨ ਵਿੱਚ ਧਾਰਦੇ ਨੇ, ਧਿਆਨੀ ਗਿਆਨੀ ਤੇ ਬ੍ਰਹਮ ਗਿਆਨੀ ਜਿਹੜਾ ਸਵਰੂਪ ਆਪਣੇ ਧਿਆਨ ਦੇ ਵਿੱਚ ਧਾਰਦੇ ਹਨ,
ਸੋ ਸਰੂਪ ਸ਼੍ਰੀ ਹਰਗੋਬਿੰਦ।
ਉਹ ਸਰੂਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਸਰੂਪ ਹੈ, ਯਾਨੀ ਕਿ ਪਰਮੇਸ਼ਰ ਨੇ ਗੁਰੂ ਹਰਗੋਬਿੰਦ ਸਾਹਿਬ। ਜਿਹੜੇ ਸਵਰੂਪ ਦਾ ਧਿਆਨ ਧਿਆਨੀ ਗਿਆਨੀ ਔਰ ਤਤਵਿੰਦ ਦਾ ਮਤਲਬ ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ, ਜਿਹੜੇ ਸਵਰੂਪ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹੈ, ਧਿਆਨ ਧਾਰਦੇ ਹਨ, ਉਹ ਸਵਰੂਪ ਜਗਤ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ।
ਸਤ ਸੰਗਤ ਸੇਵਤ ਨਿਸ਼ਕਾਮ।
ਹੁਣ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦਾ ਮੰਗਲ ਚੱਲਦਾ, ਕਹਿੰਦੇ ਜੋ ਸਤ ਸੰਗਤ ਦੀ ਸੇਵਾ ਕਰਦੇ ਹਨ ਨਿਸ਼ਕਾਮ ਹੋ ਕੇ,
ਹਰ ਵਿਕਾਰ ਕ੍ਰੋਧਾਦਿਕ ਕਾਮ।
ਕਾਮ ਕ੍ਰੋਧਾਦਿਕ ਪੰਜਾਂ ਵਿਕਾਰਾਂ ਨੂੰ ਦੂਰ ਕਰਦੇ ਹਨ।
ਪੂਰੇ ਦਾਸ ਜੇ ਬਾਛਤ ਕਾਮ।
ਜਿਹੜਾ ਕੋਈ ਕਾਮਨਾ ਧਾਰ ਕੇ ਆਉਂਦਾ, ਉਹਦੀਆਂ ਕਾਮਨਾਵਾਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਪੂਰਨ ਕਰਦੇ ਹਨ।
ਬੰਦੋ ਸ਼੍ਰੀ ਹਰਿ ਰਾਏ ਨੇ ਕਾਮ।
ਐਸੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਜਿਹਨਾਂ ਨੂੰ ਕਿਸੇ ਤੋਂ ਕੋਈ ਕਾਮਨਾ ਨਹੀਂ, ਪਰ ਉਹਨਾਂ ਕੋਲ ਜਿਹੜਾ ਕਾਮਨਾ ਧਾਰ ਕੇ ਆਉਂਦਾ, ਉਹਦੀਆਂ ਕਾਮਨਾਵਾਂ ਜ਼ਰੂਰ ਪੂਰੀਆਂ ਕਰਦੇ ਨੇ। ਐਸੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਤੇ ਮੇਰੀ ਨਮਾਮ ਹੈ।
ਹਰ ਬਲਾ ਲਘੂ ਸ਼ਕਤ ਵਿਸਾਲ।
ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੰਗਲ ਕਰਦੇ ਕਹਿੰਦੇ, ਉਮਰ ਛੋਟੀ, ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਨੇ। ਬਾਲਾ ਪ੍ਰੀਤਮ ਕਿਉਂ ਕਹਿੰਦੇ ਆ? ਕਿਉਂਕਿ ਬਾਲ ਰੂਪ ਨਾਲ ਉਹਨਾਂ ਨੇ ਪਿਆਰ ਕੀਤਾ, ਵੀ ਬਾਲ ਅਵਸਥਾ ਚ ਹੀ ਰਹੇ ਆ, ਬਾਲ ਅਵਸਥਾ ਚ ਹੀ ਸਰੀਰ ਤਿਆਗਿਆ ਸਤਿਗੁਰਾਂ ਨੇ। ਤੋ ਬਾਲਾ ਪ੍ਰੀਤਮ ਉਮਰ ਛੋਟੀ ਆ, ਪਰ ਸ਼ਕਤੀ ਵਿਸ਼ਾਲ ਹੈ। ਸ਼ਕਤੀ ਉਹ ਵਿਸ਼ਾਲ ਹੈ, ਅਗਲੀ ਪੰਕਤੀ ਚ ਦੱਸਦੇ ਨੇ ਉਦਾਹਰਣ ਦੇ ਕੇ।
ਬਾਲ ਗੁਰੂ ਹਰਿ ਕ੍ਰਿਸ਼ਨ ਰਸਾਲੇ।
ਕਹਿੰਦੇ ਬਾਲ ਗੁਰੂ ਹਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਪ੍ਰੇਮ ਦੇ ਰਸ ਨਾਲ ਭਰੇ ਹੋਏ ਨੇ।
ਬਾਲ ਸੂਰ ਲਗੂ ਪਿਕ ਜਿਮ ਜਾਲ,
ਕਹਿੰਦੇ ਕਿਵੇਂ ਬਾਲ ਰੂਪ ਚ ਨੇ, ਜਿਵੇਂ ਸਵੇਰੇ ਸਵੇਰੇ ਸੂਰਜ ਚੜਦਾ ਨਾ, ਜਦੋਂ ਆਕਾਸ਼ ਵਿਚ ਥੋੜੀ ਥੋੜੀ ਲਾਲੀ ਆਉਂਦੀ ਆ ਸੂਰਜ ਦੀ, ਥੋੜੀ ਜਿਹੀ ਟਿੱਕੀ, ਜਿਵੇਂ ਅੱਜ ਕੱਲ 5:30-6 ਵਜੇ ਸਵੇਰੇ ਸਵੇਰੇ ਲੋ ਲੱਗਦੀ, 6:30-6:15 ਵਜੇ ਸੂਰਜ ਚੜਦਾ ਨਾ, ਉਹ ਬਾਲ ਰੂਪ ਚ ਹੁੰਦਾ ਸੂਰਜ। ਪਰ ਉਹ ਬਾਲ ਰੂਪ ਚ ਸੂਰਜ ਹੁੰਦਾ, ਪਰ ਬਾਲ ਰੂਪ ਚ ਹੋਣ ਕਰਕੇ ਹਨੇਰਾ ਤਾਂ ਨੀ ਹੁੰਦਾ ਨਾ, ਵੀ ਇਹ ਤਾਂ ਨੀ ਵੀ ਹਨੇਰਾ ਉਹਨੂੰ ਘੇਰ ਲੈਂਦਾ, ਭਾਵੇਂ ਬਾਲ ਰੂਪ ਚ ਹੁੰਦਾ ਪਰ ਹਨੇਰੇ ਨੂੰ ਖਦੇੜ ਕੇ ਰੱਖ ਦਿੰਦਾ ਉਹ। ਕਹਿੰਦੇ ਇਸੇ ਤਰ੍ਹਾਂ ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਚ ਨੇ, ਪਰ ਆਪਣੇ ਸੇਵਕਾਂ ਦੇ ਹਿਰਦੇ ਚ ਅਗਿਆਨ ਨਹੀਂ ਰਹਿਣ ਦਿੰਦੇ। ਜਿਹਦੇ ਸਿਰ ਤੇ ਛੜੀ ਧਰ ਦੇਣ ਉਹਨੂੰ ਬ੍ਰਹਮ ਗਿਆਨ ਦੀ ਸੋਝੀ ਬਖਸ਼ ਦਿੰਦੇ ਹਨ।
ਮੋਹ ਤਿਮਰ ਤਿਮ ਕਰਤੀ ਉਜਾਲੀ,
ਜਿਵੇਂ ਸੂਰਜ ਬਾਲ ਰੂਪ ਵਿਚ ਆ ਕੇ ਹਨੇਰਾ ਦੂਰ ਕਰ ਦਿੰਦਾ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਸੇਵਕਾਂ ਦੇ ਹਿਰਦੇ ਚੋਂ ਮੋਹ ਰੂਪੀ ਹਨੇਰੇ ਨੂੰ, ਅਗਿਆਨਤਾ ਤੇ ਅਵਿਦਿਆ ਰੂਪੀ ਹਨੇਰੇ ਨੂੰ ਦੂਰ ਕਰਕੇ ਆਪਣੇ ਸੇਵਕਾਂ ਦੇ ਹਿਰਦਿਆਂ ਚ ਗਿਆਨ ਦਾ ਪ੍ਰਕਾਸ਼ ਕਰਦੇ ਹਨ।
ਹਿੰਦੂ ਲਾਜ ਰਾਖੀ ਬਨ ਚਾਦਰ,
ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਮੰਗਲ ਕਰਦੇ। ਹਿੰਦੂ ਲਾਜ ਰਾਖੀ ਬਨ ਚਾਦਰ, ਚਾਦਰ ਬਣ ਕੇ ਸਤਿਗੁਰਾਂ ਨੇ ਹਿੰਦੂ ਧਰਮ ਦੀ ਲੱਜਿਆ ਰੱਖੀ, ਇਹਦੇ ਚ ਕਿਸੇ ਦੋਨੋਂ ਦੋ ਰਾਏ ਤਾਂ ਨਹੀਂ ਹੈ ਕਿ ਸਤਿਗੁਰੂ ਜੀ ਨੇ ਉਸ ਵੇਲੇ ਹਿੰਦੂ ਧਰਮ ਜਿਹੜਾ ਨਿਗਰਦਾ ਜਾਂਦਾ ਸੀ ਉਹਦੀ ਰੱਖਿਆ ਕੀਤੀ ਹੈ ਨਾ। ਅੱਜ ਕੱਲ ਸਾਡੇ ਕਈ ਵੀਰ ਪਤਾ ਕੀ ਕਹਿੰਦੇ ਆ, ਆਖੇ ਜੀ ਉਹਨਾਂ ਨੇ ਕਿਸੇ ਧਰਮ ਲਈ ਕਿਸੇ ਮਤ ਲਈ ਸ਼ਹੀਦੀ ਨਹੀਂ ਦਿੱਤੀ, ਇਨਸਾਨੀਅਤ ਲਈ ਦਿੱਤੀ। ਵੀ ਜੇ ਮੁਸਲਮਾਨਾਂ ਦੇ ਉੱਤੇ ਧੱਕਾ ਹੁੰਦਾ ਉਹਨਾਂ ਵਾਸਤੇ ਵੀ ਦਿੰਦੇ, ਹੁੰਦਾ ਤਾਂ ਦਿੰਦੇ ਨਾ, ਪਰ ਹੁਣ ਜਿਹਦੇ ਲਈ ਦਿੱਤੀ ਆ ਉਹ ਤਾਂ ਗੱਲ ਕਰਨੀ ਚਾਹੀਦੀ ਹੈ ਨਾ, ਕਿ ਜਿਹੜਾ ਧਰਮ ਉਹਨਾਂ ਦਾ ਗਰਕ ਹੁੰਦਾ ਜਾਂਦਾ। ਕਲਗੀਧਰ ਜੀ ਨੇ ਬਚਨ ਲਿਖੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਤੋ ਗਰੀਬ ਨਵਾਜ ਸੱਚੀ ਪਾਤਸ਼ਾਹ, ਹਿੰਦ ਲਾਜ ਰਾਖੀ ਬਨ ਚਾਦਰ, ਚਾਦਰ ਬਣ ਕੇ ਮਹਾਰਾਜ ਜੀ ਨੇ ਉਹਨਾਂ ਦੇ ਧਰਮ ਨੂੰ ਜੋ ਨਿਗਰਦਾ ਜਾਂਦਾ ਸੀ, ਆਪਣੇ ਸੀਸ ਦਾ ਦਾਨ ਦੇ ਕੇ ਗੁਰਦੇਵ ਨੇ ਇਹਨਾਂ ਦਾ ਧਰਮ ਰੱਖਿਆ।
ਤੁਰਕ ਜੁਵਾਸਾ ਕੋ ਬੱਡ ਬਹਾਦਰ,
ਜਿਹੜੇ ਤੁਰਕ ਜਿਹੜੇ ਜਰਵਾਣੇ ਬਣੇ ਹੋਏ ਸੀ ਉਸ ਵੇਲੇ ਔਰੰਗੇ ਵਰਗੇ ਮਲੇਛ, ਉਹ ਸੀ ਜਵਾਸੇ ਦੇ ਬੂਟੇ ਵਾਂਗੂ, ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਲਈ ਮੀਂਹ ਬਣ ਗਏ। ਮੀਂਹ ਜਦੋਂ ਮੀਂਹ ਪੈਂਦਾ ਤੇ ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ। ਇਹ ਜਿਹੜੇ ਤੁਰਕ ਮਲੇਛ ਔਰੰਗੇ ਵਰਗੇ ਮਲੇਛ ਜਿਹੜੇ ਜਰਵਾਣੇ ਬਣ ਕੇ ਕਸਾਈ ਬਣ ਕੇ ਲੋਕਾਂ ਨੂੰ ਕੋਹ ਰਹੇ ਸੀ, ਉਹ ਜਵਾਸੇ ਦੇ ਬੂਟੇ ਵਾਂਗੂ ਸਨ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮੀਂਹ ਬਣ ਕੇ ਪਏ ਤੇ ਸਾੜ ਕੇ ਸਵਾਹ ਕਰ ਦਿੱਤੇ। ਜਦੋਂ ਸਾਹਿਬਾਂ ਦੇ ਸੀਸ ਤੇ ਤਲਵਾਰ ਚੱਲੀ ਨਾ, ਤੇ ਲੋਕਾਂ ਦੀ ਜ਼ੁਬਾਨ ਤੋਂ ਨਿਕਲਿਆ ਸੀ ਇਹ ਤਲਵਾਰ ਸਤਿਗੁਰਾਂ ਦੇ ਸੀਸ ਤੇ ਨਹੀਂ ਚੱਲੀ, ਇਹਨਾਂ ਮਲੇਛਾਂ ਦਾ ਜਿਹੜਾ ਰਾਜ 700 ਸਾਲ ਤੋਂ ਪੁਰਾਣਾ ਉਸ ਜੜ ਤੇ ਚੱਲੀ ਹੈ, ਹੁਣ ਇਹਨਾਂ ਦੀ ਜੜ ਕੱਟੀ ਗਈ ਹੈ, ਸਤਿਗੁਰਾਂ ਦਾ ਸੀਸ ਨਹੀਂ ਕੱਟਿਆ ਗਿਆ, ਇਹਨਾਂ ਦੀ ਜੜ ਕੱਟੀ ਗਈ। ਤੋ ਜਵਾਸੇ ਦੇ ਬੂਟੇ ਵਾਂਗੂ ਸੀ ਇਹ ਮਲੇਛ, ਸਤਿਗੁਰੂ ਜੀ ਇਹਨਾਂ ਲਈ ਮੀਂਹ ਰੂਪ ਹੋ ਕੇ ਆਏ।
ਸਿੱਖ ਸਿਮਰਤ ਜਿੱਤ ਕਿਤ ਹੋਈ ਹਾਦਰ,
ਇਹੋ ਜਿਹੇ ਨੇ ਸਤਿਗੁਰੂ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੇਵਕ ਸਤਿਗੁਰਾਂ ਦੇ ਸਿੱਖ ਸੰਸਾਰ ਦੇ ਜਿਸ ਕਿਸੇ ਵੀ ਕੋਨੇ ਚ ਮਹਾਰਾਜ ਜੀ ਨੂੰ ਅਰਾਧਦੇ ਨੇ, ਸਤਿਗੁਰੂ ਜੀ ਉੱਥੇ ਹੀ ਹਾਜ਼ਰ ਹੋ ਜਾਂਦੇ। ਜਿਸ ਸਿੱਖ ਸਿਮਰਤ ਜਿੱਤ ਕਿਤ ਹੋਏ ਹਾਦਰ, ਜਿੱਥੇ ਜਿੱਥੇ ਵੀ ਸਿੱਖ ਸਿਮਰਦੇ ਨੇ ਸਤਿਗੁਰੂ ਉੱਥੇ ਹੀ ਹਾਜ਼ਰ ਹੋ ਜਾਂਦੇ। ਸਭ ਥਾਈ ਹੋਏ ਸਹਾਏ, ਹਾਦਰ ਹੋਤ ਜਹਾਂ ਸਿਮਰੇ, ਜਿੱਥੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰੀਏ ਸਤਿਗੁਰੂ ਉੱਥੇ ਹੀ ਹਾਜ਼ਰ ਹੋ ਜਾਂਦੇ। ਜੇ ਸਸਾਰਾਮ ਨਗਰ ਵਿੱਚ ਸਸਾਰਾਮ ਚ ਚਾਚੇ ਫੱਗੂ ਮੱਲ ਨੇ ਯਾਦ ਕੀਤਾ, ਸਾਹਿਬ ਜੀ ਘਰ ਬਣਾਇਆ, ਇਹ ਵੱਡਾ ਦਰਵਾਜ਼ਾ ਤਦੇ ਰੱਖਿਆ ਕਿ ਤੁਸੀਂ ਘੋੜੇ ਸਣੇ ਇਹਦੇ ਚ ਪ੍ਰਵੇਸ਼ ਕਰੋ, ਉਹਨੇ ਨਹੀਂ ਸੋਚਿਆ ਪੰਜਾਬ ਦੀ ਧਰਤੀ ਚੋਂ ਇੱਥੇ ਬਿਹਾਰ ਵਿੱਚ ਕਿਵੇਂ ਆਉਣਗੇ, ਪਰ ਯਾਦ ਕੀਤਾ
ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਘਰ ਆ ਪਹੁੰਚੇ।
ਜੇ ਮੱਖਣ ਸ਼ਾਹ ਨੇ ਯਾਦ ਕੀਤਾ ਬਰੇਤੀ ਚ ਜਹਾਜ਼ ਧੱਸਿਆ, ਕਿਸੇ ਨੇ ਬੌੜੀ ਨਹੀਂ ਕੀਤੀ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਜ਼ਰ ਹੋ ਗਏ। ਸੋ ਜਿੱਥੇ ਜਿੱਥੇ ਸਤਿਗੁਰਾਂ ਦੇ ਸਿੱਖ ਮਹਾਰਾਜ ਜੀ ਨੂੰ ਅਰਾਧਦੇ ਨੇ, ਚੇਤੇ ਕਰਦੇ ਨੇ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਉਹਨਾਂ ਸੇਵਕਾਂ ਤੇ ਸਿੱਖਾਂ ਦੇ ਕੋਲ ਹਾਜ਼ਰ ਹੋ ਜਾਂਦੇ ਹਨ।
ਨਮੋ ਚਰਨ ਗੁਰ ਤੇਗ ਬਹਾਦਰ।
ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਹਣੇ ਜੇ ਚਰਨਾਂ ਤੇ ਨਮਸਕਾਰ ਹੈ, ਬਾਰੰਬਾਰ ਵੰਦਨਾ ਹੈ।
ਉਦੇ ਤੇਜ ਜਗ ਮੈਂ ਸਮਸੂਰ।
ਹੁਣ ਦਸਵੇਂ ਪਾਤਸ਼ਾਹ ਦਾ ਮੰਗਲ ਕਰਦੇ, ਕਹਿੰਦੇ ਜਿਵੇਂ ਸੂਰਜ ਚੜਦਾ ਨਾ ਆਕਾਸ਼ ਵਿੱਚ, ਏਦਾਂ ਸੂਰਜ ਵਾਂਗੂ ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ।
ਦੁਸ਼ਟਨ ਕੇ ਉਪਜਾਵਤ ਸੂਰ।
ਜਿਵੇਂ ਸੂਰਜ ਚੜਦਾ ਤੇ ਕਈ ਉੱਲੂ ਤੇ ਚਮ ਗਿੱਦੜ ਆਦਿਕ ਜਿਹੜੇ ਨੇ ਉਹਨਾਂ ਨੂੰ ਸੂਲ ਪੈਦਾ ਹੋ ਜਾਂਦਾ, ਏਦਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ਨ ਨਾਲ ਜਿਹੜੇ ਦੁਸ਼ਟ ਸੀ ਨਾ, ਦੁਸ਼ਟ ਮਲੇਛ, ਉਹਨਾਂ ਨੂੰ ਸੂਲ ਪੈਦਾ ਹੋ ਗਿਆ ਸਤਿਗੁਰਾਂ ਦੇ ਪ੍ਰਕਾਸ਼ਨ ਨਾਲ, ਉਹਨਾਂ ਲਈ ਸੂਲ ਰੂਪ ਹੋਏ ਸਤਿਗੁਰੂ।
ਹਤੇ ਸ਼ਤਰੂ ਗਨ ਗੈ ਕਰ ਸੂਰ।
ਸਤਿਗੁਰੂ ਜੀ ਨੇ ਹੱਥ ਵਿੱਚ ਸੂਰ, ਸੂਰ ਨਾਮ ਹੁੰਦਾ ਬਰਛੀ ਦਾ, ਦਸਵੇਂ ਪਾਤਸ਼ਾਹ ਹੱਥ ਚ ਬਰਛੀ ਵੀ ਰੱਖਦੇ, ਬਰਛਾ ਕਹਿ ਲੋ, ਘੋੜ ਸਵਾਰ ਅਕਸਰ ਹੱਥ ਵਿੱਚ ਬਰਛੀ ਰੱਖਦੇ। ਤੋ ਮਹਾਰਾਜ ਜੀ ਨੇ ਹੱਥ ਵਿੱਚ ਬਰਛੀ ਪਕੜ ਕੇ ਹਤੇ ਸ਼ਤਰ ਗਨ, ਬੜੇ ਬੜੇ ਸ਼ਤਰੂਆਂ ਦੇ ਗਣਾਂ ਦੇ ਗਣ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਰ ਮੁਕਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਵੱਡ ਸੂਰ।
ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਵੱਡੇ ਸੂਰਮੇ ਹਨ, ਜਿਨ੍ਹਾਂ ਜੈਸਾ ਸੂਰਮਾ ਕੋਈ ਨੀ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਕਲਗੀਧਰ ਜੀ, ਆਪ ਜੀ ਦੇ ਚਰਨਾਂ ਤੇ ਨਮਾਮ ਹੈ, ਪ੍ਰਣਾਮ ਹੈ, ਨਮਸਕਾਰ ਹੈ।
ਦਸ ਸਰੂਪ ਕੋ ਨਮੋ ਹਮਾਰੀ।
ਦਸਾਂ ਹੀ ਸਰੂਪਾਂ ਨੂੰ ਮੇਰੀ ਨਮਸਕਾਰ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਔਰ ਦਸਾਂ ਪਾਤਸ਼ਾਹੀਆਂ ਦੀ ਜੋਤ, ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਮੇਰੀ ਨਮਸਕਾਰ ਹੈ।
ਜਿਨੋ ਜਨਨ ਕੀ ਦੁਬਿਧਾ ਟਾਰੀ।
ਐਸੇ ਦਸ ਸਰੂਪ ਸਤਿਗੁਰਾਂ ਦੇ ਅਕਾਲ ਪੁਰਖ ਦੇ ਨੇ, ਜਿਨ੍ਹਾਂ ਨੇ ਆਪਣੇ ਜਨਾਂ ਦੇ ਹਿਰਦਿਆਂ ਚ ਦੁਬਿਧਾ ਦੂਰ ਕਰ ਦਿੱਤੀ। ਸਤਿਗੁਰਾਂ ਆਪਣਿਆਂ ਸੇਵਕਾਂ ਦੇ ਅੰਦਰ ਦੁਬਿਧਾ ਨਹੀਂ ਰਹਿਣ ਦਿੱਤੀ।
ਬਰਨੋ ਪੰਚ ਰਾਸ ਅਗਾਰੀ।
ਹੁਣ ਪੰਜਵੀਂ ਰਾਸ ਮਹਾਂ ਕਵੀ ਜੀ ਕਹਿੰਦੇ, ਮੈਂ ਅੱਗੇ ਵਰਣਨ ਕਰਦਾ, ਪੰਜਵੀਂ ਰਾਸ ਦੀ ਆਰੰਭਤਾ ਕਰਦਾ ਹਾਂ।
ਸ੍ਰੋਤਾ ਸੁਣੋ ਪਾਪ ਗਨਹਾਰੀ।
ਐ ਸ੍ਰੋਤਾ ਜਨੋ, ਗੁਰੂ ਕੀ ਕਥਾ ਸੁਣਨ ਵਾਲਿਓ, ਸੁਣੋ ਗੁਰੂ ਦੀ ਕਥਾ। ਇਹ ਸਤਿਗੁਰਾਂ ਦੀ ਐਸੀ ਕਥਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਸਾਰੇ ਪਾਪ ਹਰੇ ਜਾਣਗੇ, ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਏਗੀ।
ਲਾਖੋਂ ਸਤਿਗੁਰ ਕੇ ਸਿੱਖ ਪੂਰੇ।
ਪ੍ਰੇਮੀ ਗੁਰਸਿੱਖਾਂ ਦਾ ਮੰਗਲ ਕਰਦੇ ਸਿੱਖਾਂ ਦਾ, ਕਹਿੰਦੇ ਲੱਖਾਂ ਹੀ ਸਿੱਖ ਨੇ ਸਤਿਗੁਰਾਂ ਦੇ, ਪੂਰੇ ਸਿੱਖ, ਲੱਖਾਂ ਹੀ ਇੱਕ ਸਿੱਖ ਥੋੜੀ ਸਤਿਗੁਰਾਂ ਦਾ। ਸ਼ੁਰੂਆਤ ਕਰੀਏ ਪਹਿਲੇ ਸਿੱਖ ਮਹਾਰਾਜ ਗੁਰੂ ਨਾਨਕ ਸਾਹਿਬ ਦੇ। ਜੇ ਇਤਿਹਾਸਕਾਰਾਂ ਦੀ ਮੰਨੀਏ ਤਾਂ ਉਹ ਕਹਿੰਦੇ ਪਹਿਲੇ ਸਿੱਖ ਰਾਏ ਬੁਲਾਰ ਜੀ ਨੇ, ਉਥੋਂ ਕਰ ਲਈਏ ਗੱਲ, ਜਾਂ ਕਹਿ ਲਈਏ ਬੇਬੇ ਨਾਨਕੀ ਜੀ ਨੇ ਪਹਿਲੇ ਸਿੱਖ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਭਾਈ ਭਗੀਰਥ ਜੀ, ਭਾਈ ਮਨਸੁਖ ਸਾਹਿਬ ਜੀ, ਭਾਈ ਸਿੰਘਾਂ ਉੱਪਲ ਜੀ, ਕਿੰਨੇ ਕਿੰਨੇ ਗੁਰਸਿੱਖ ਗੁਰੂ ਨਾਨਕ ਸਾਹਿਬ ਦੇ ਸਮੇਂ, ਫਿਰ ਗੁਰੂ ਅੰਗਦ ਸਾਹਿਬ ਦੇ ਸਮੇਂ ਕਿੰਨੇ ਕਿੰਨੇ ਗੁਰਸਿੱਖ, ਭਾਈ ਜੀਵਾ ਜੀ, ਬੜੇ ਬੜੇ ਨਾਮ ਰਸੀਏ ਗੁਰਸਿੱਖ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਭਾਈ ਪਾਰੋ ਜੀ, ਭਾਈ ਮਾਨਕ ਚੰਦ ਜੀ, ਭਾਈ ਮਥੋ ਮੁਰਾਰੀ ਜੀ, ਕਿੱਡੇ ਕਿੱਡੇ ਨਾਮ ਰਸੀਏ ਗੁਰਸਿੱਖ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖ ਗੁਰਸਿੱਖ, ਲੱਖਾਂ ਹੀ ਸਿੱਖ ਸਤਿਗੁਰੂ ਜੀ ਦੇ ਪੂਰੇ ਸਿੱਖ ਹਨ।
ਆਪਣ ਸਰੂਪ ਲਖਿਓ ਜਿਨ ਰੂਰੇ।
ਸਿੱਖ ਜਿਨ੍ਹਾਂ ਨੇ ਆਪਣਾ ਸਰੂਪ ਜਾਣ ਲਿਆ, ਜਿਨ੍ਹਾਂ ਨੇ ਜਾਣ ਲਿਆ ਸਾਡਾ ਸਰੂਪ ਕੀ ਹੈ। ਹਾਂਜੀ,
ਮਹਾਂ ਸ਼ਕਤ ਤਰ ਬ੍ਰਿਦ ਤੇ ਆਦਿ।
ਜਿਹੜੇ ਮਹਾਂ ਸ਼ਕਤੀ ਨੂੰ ਧਾਰਨ ਕਰਨ ਵਾਲੇ ਮਹਾਨ ਗੁਰਸਿੱਖ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਸਾਹਲੋ ਜੀ, ਭਾਈ ਬਹਿਲੋ ਜੀ, ਬੜੇ ਬੜੇ ਨਾਮ ਰਸੀਏ ਗੁਰਸਿੱਖ
ਬੰਦਨ ਕਰੋ ਧਰੋ ਐਲਾਦ
ਬਾਬਾ ਬਿਧੀ ਚੰਦ ਸਾਹਿਬ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਭਾਈ ਲਗਾ ਜੀ ਭਾਈ ਬੱਲੂ ਜੀ ਬੜੇ ਬੜੇ ਨਾਮ ਰਸੀਏ ਗੁਰਸਿੱਖ ਕਹਿੰਦੇ ਇਹੋ ਜੇ ਸਮਸਤ ਗੁਰਸਿੱਖਾਂ ਦੇ ਚਰਨਾਂ ਦੇ ਉੱਤੇ ਮੈਂ ਸੀਸ ਧਰ ਕੇ ਬਾਰ ਬਾਰ ਵੰਦਨਾ ਕਰਦਾ ਸਮਸਤ ਗੁਰਸਿੱਖਾਂ ਨੂੰ ਜੋ ਲੱਖਾਂ ਹੀ ਸਿੱਖ ਨੇ ਸਤਿਗੁਰਾਂ ਦੇ ਸਭ ਨੂੰ ਮੇਰੀ ਨਮਸਕਾਰ ਹੈ
ਸਗਰੋ ਗ੍ਰੰਥ ਸੰਪੂਰਨ ਕਰੋ
ਉਹਨਾਂ ਦੀਆਂ ਸੀਸਾਂ ਲੈ ਕੇ ਗੁਰਸਿੱਖਾਂ ਦੀਆਂ ਮੈਂ ਇਸ ਸਾਰੀ ਕਥਾ ਨੂੰ ਇਸ ਗ੍ਰੰਥ ਨੂੰ ਸੰਪੂਰਨ ਕਰਦਾ ਹਾਂ
ਪਰੇ ਬਿਗਨ ਗਨ ਤਿੰਨ ਕੋ ਹਰੋ
ਔਰ ਜਿਹੜੇ ਕੋਈ ਬਿਗਨ ਆਵਣ ਹੇ ਮਹਾਂਪੁਰਖੋ ਗੁਰਸਿੱਖੋ ਮੇਰੇ ਤੇ ਕਿਰਪਾ ਕਰਿਓ ਕੋਈ ਬਿਘਨ ਨੇੜੇ ਨਾ ਆਵੇ ਇਸ ਕਥਾ ਨੂੰ ਲਿਖਦਿਆਂ ਕਰਦਿਆਂ ਸੁਣਦੇ ਸਾਰੇ ਬਿਘਨ ਦੂਰ ਕਰ ਦਿਓ
ਸ਼ੁਭ ਮਤ ਉਪਜਾਓ ਉਰੇ ਅੰਤਰ
ਮੇਰੇ ਅੰਦਰ ਸ਼ੁਭ ਮਤ ਪੈਦਾ ਕਰੋ ਸ਼ੁਭ ਮਤ ਮੇਰੇ ਹਿਰਦੇ ਚ ਪੈਦਾ ਹੋਵੇ
ਵਰਨੋ ਸਤਿਗੁਰ ਸੁਜਸ ਨਿਰੰਤਰ
ਔਰ ਨਿਰੰਤਰ ਇੱਕ ਰਸ ਮੈਂ ਸਤਿਗੁਰੂ ਜੀ ਤੁਹਾਡਾ ਸੁਜਸ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਆਪਣੀ ਰਸਨਾ ਤੋਂ ਕਥਨ ਕਰਾ
ਦੋਹਰਾ ਸਤਿਗੁਰੂ ਹਰਿ ਗੋਬਿੰਦ ਜੀ ਦੁਰਗ ਗਵਾਲੀਅਰ ਛੋਰੇ
ਹੁਣ ਇੱਥੋਂ ਕਥਾ ਦੀ ਆਰੰਭਤਾ ਕਰਦੇ ਮੰਗਲ ਕਰਕੇ ਕਥਾ ਆਰੰਭਦੇ ਗਵਾਲੀਅਰ ਦੇ ਕਿਲੇ ਚੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨਿਕਲੇ ਦਰੋਗਾ ਜਿਹੜਾ ਕਿਲੇਦਾਰ ਸੀ ਜਿਹਦਾ ਨਾਮ ਹਰੀਦਾਸ ਉਹਨੂੰ ਕਿਹਾ ਤੂੰ ਇਹਨਾਂ ਰਾਜਿਆਂ ਨੂੰ ਨਾਲ ਲੈ ਕੇ ਆ ਜਾਈ ਕਿਉਂਕਿ ਇਹ ਸਹਿਜੇ ਸਹਿਜੇ ਆਉਣਗੇ ਅਸੀਂ ਛੇਤੀ ਪਹੁੰਚਣਾ ਦਿੱਲੀ ਨੂੰ ਤੋ ਛੇਵੇਂ ਪਾਤਸ਼ਾਹ ਪੰਜਾਂ ਸਿੱਖਾਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਚੱਲੇ ਹਨ
ਹਾਂ ਵਜ਼ੀਰ ਕੋ ਸੰਗ ਲੈ ਗਮਨੇ ਦਿੱਲੀ ਓਰੇ
ਵਜ਼ੀਰ ਖਾਨ ਨੂੰ ਆਪਣੇ ਨਾਲ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਨੂੰ ਚੱਲ ਪਏ
ਚੋ ਪਈ ਕਾਰਾਗ੍ਰਹਿ ਤੇ ਨਿਰਪਨਿਕ ਸਾਏ
ਜਿਹੜੇ ਕਾਰਾਗ੍ਰਹਿ ਚ ਕਾਰਾਗ੍ਰਹਿ ਦਾ ਮਤਲਬ ਗਵਾਲੀਅਰ ਦਾ ਕਿਲਾ ਉਹਦੇ ਵਿਚੋਂ ਜਿਹੜੇ ਰਾਜੇ ਸਤਿਗੁਰੂ ਜੀ ਨੇ ਬਾਹਰ ਕੱਢੇ
ਸੋ ਹਰਦਾਸ ਸਾਥ ਗਮਨਾਏ
ਕਿਲੇਦਾਰ ਜੋ ਦਰੋਗਾ ਸੀ ਹਰੀਦਾਸ ਉਹਦੇ ਨਾਲ ਚੱਲ ਪਏ
ਅਦਕੇ ਆਨੰਦਤ ਕਰਤੇ ਉਚਾਰੀ
ਬੜੇ ਹੀ ਆਨੰਦ ਚ ਨੇ ਰਾਜੇ ਮਾਨੋ ਜਿਵੇਂ ਜ਼ਿੰਦਗੀ ਮਿਲ ਗਈ ਪ੍ਰਾਣਦਾਨ ਹੀ ਮਿਲਿਆ ਨਹੀਂ ਤਾਂ ਨਰਕ ਭੋਗਦੇ ਸੀ ਗਵਾਲੀਅਰ ਦੇ ਕਿਲੇ ਚ ਬੜੇ ਹੀ ਆਨੰਦ ਚ ਜਾ ਰਹੇ ਹਨ
ਤਨ ਤਨ ਗੁਰ ਪਰੇ ਉਪਕਾਰੀ
ਸਭ ਕਹਿੰਦੇ ਸਤਿਗੁਰੂ ਜੀ ਤੁਸੀਂ ਧਨ ਹੋ ਧਨ ਹੋ ਮਹਾਰਾਜ ਜੀ ਤੁਸੀਂ ਪਰ ਉਪਕਾਰੀ ਹੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਤਦੇ ਕਿਹਾ ਨਾ ਕਿ ਸੂਰਮਾ ਵੀ ਹੋਵੇ ਤੇ ਪਰ ਉਪਕਾਰੀ ਵੀ ਹੋਵੇ ਦੋਵੇਂ ਗੱਲਾਂ ਨਹੀਂ ਹੁੰਦੀਆਂ ਪਰ ਬਲਿਆਰ ਜਾਈਏ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਦਲ ਭੰਜਨ ਗੁਰ ਸੂਰਮਾ ਵੀ ਹੋ ਤੇ ਵੱਡ ਯੋਧੇ ਦੇ ਨਾਲ ਨਾਲ ਪਰ ਉਪਕਾਰੀ ਵੀ ਹੋ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਤੋ ਇਹ ਕਹਿ ਰਹੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਧਨ ਹੋ ਤੁਸੀਂ ਪਰ ਉਪਕਾਰੀ ਹੋ
ਸੁਜਾਸੀ ਉਚਾਰਤ ਜੈ ਕੈ ਗੁਰ ਕੋ
ਕਿੱਥੇ ਕਿੱਥੇ ਸਤਿਗੁਰਾਂ ਦਾ ਸੁਜਸ ਪ੍ਰਗਟ ਹੋ ਰਿਹਾ ਮਹਾਰਾਜ ਜੀ ਦੀ ਵਡਿਆਈ ਕਥਨ ਹੋ ਰਹੀ ਹੈ
ਚਲੀ ਆਈ ਸਭ ਦਿੱਲੀ ਪੁਰ ਕੋ
ਔਰ ਇਸੇ ਤਰ੍ਹਾਂ ਉਪਮਾ ਕਰਦੇ ਪਿੱਛੇ ਪਿੱਛੇ ਦਿੱਲੀ ਨੂੰ ਤੁਰਦੇ ਆ ਰਹੇ ਨੇ ਰਾਜੇ
ਸ੍ਰੀ ਹਰਗੋਬਿੰਦ ਮਾਰਗ ਸਾਰੇ
ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸਾਰੇ ਰਸਤੇ
ਉਲੰਘਤ ਕੀ ਨਸ ਸ਼ੀਘਰ ਪਧਾਰੇ
ਸ਼ੀਘਰ ਤਾਈ ਨਾਲ ਚੱਲਦਿਆਂ ਹੱਲੇ ਨਾਲ ਹੀ ਗਵਾਲੀਅਰ ਤੋਂ ਚੱਲ ਕੇ ਰਸਤੇ ਚ ਇੱਕ ਦੋ ਪੜਾਅ ਕੀਤੇ ਤੋ ਮਹਾਰਾਜ ਜੀ ਦਿੱਲੀ ਆ ਪਹੁੰਚੇ
ਆਏ ਟਿਕੇ ਮਜਨੂ ਅਸਥਾਨਾ
ਦਿੱਲੀ ਆ ਕੇ ਸਤਿਗੁਰੂ ਜੀ ਆਪਣੇ ਟਿਕਾਣੇ ਤੇ ਜਿੱਥੇ ਸਤਿਗੁਰਾਂ ਪਹਿਲਾਂ ਡੇਰਾ ਕੀਤਾ ਸੀ ਮਜਨੂ ਦਾ ਟਿੱਲਾ ਜਿੱਥੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਪਾਏ ਉਸੇ ਅਸਥਾਨ ਤੇ ਮਜਨੂ ਦੇ ਟਿੱਲੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਤਾਰਾ ਕੀਤਾ
ਹਾਂ ਵਜ਼ੀਰ ਟਿਗ ਸ਼ਾ ਪਿਆਨਾ
ਸਤਿਗੁਰੂ ਜੀ ਮਜਨੂ ਦੇ ਟਿੱਲੇ ਉਤਰ ਗਏ ਤੇ ਵਜ਼ੀਰ ਖਾਨ ਬਾਦਸ਼ਾਹ ਜਹਾਂਗੀਰ ਨੂੰ ਖਬਰ ਦੇਣ ਲਈ ਚਲਾ ਗਿਆ
ਨਮਰ ਪਿਓ ਬੋ ਕਰੀ ਸਲਾਮ
ਬਹੁਤ ਬਨਿਮਰ ਹੋ ਕੇ ਵਜ਼ੀਰ ਖਾਨ ਨੇ ਬਾਦਸ਼ਾਹ ਜਹਾਂਗੀਰ ਨੂੰ ਸਲਾਮ ਕੀਤੀ
बोलियो हजरत ले इस नाम
और उस वेले दा ना लेके बोलिया जहांगीर कहन लगा
करते रहे प्रतीकन तेरी
कहन लगे ओहो वजीर खान आ गया मैं तेरी बहुत उड़ीक कीती है
मुख परसन दीकत इस बेरी
वजीर खान तेरे चेहरे तो लगदा भी तू खुश है ते तू जेड़े काम नू गया सी करके आया तेरा चेहरा आज बड़ा खुश है ते तेरे चेहरे तो मैं अंदाजा ला लिया भी जेड़े काम नू तैनू भेजिया सी ओ काम करके आया
गुरु संग आयो कहनाई
दस खान सतगुरु जी आए ने तेरे नाल के नहीं
अभिलाखित बोचित के माई
मेरे मन च बड़ी अभिलाखा है उना दे दर्शन करन दी दस उना नू नाल लियाया के नहीं लियाया
सुन वजीर खान बाक बखाना
सुन के वजीर खान बोलिया हाथ जोड़ के कहन लगा बादशाह नू
मदद खुदाए आप की जाना
लगा जी मैं ये जानिया भी खुदा तुहाडी मदद च खड़ा है खुदा ओ तुहाडी मदद विच खड़ा है
हासिल हुई मुराद तुहारी
कदे तुहाडी मुराद हासिल हो गई है तुहाडी मुराद पूरी हो गई है
आए तेरी सतगुरु सवारी
धन गुरु हरगोबिंद साहब जी दी सवारी दिल्ली आ गई है सतगुरु जी दी सवारी आन टिकी है दिल्ली
मजनू के इस थान सुहाए
इस वेले सतगुरु जी मजनू दे टिले ते विराजमान ने उना दी सवारी उथे उतरी हुई है
सुध दे बेहित मोए पठाए
और मैनू खबर देन वास्ते के असी आ गए हां तुहाडे कोल भेजिया है
जब अवसर जो बकुल बुलवाना
और जदो तुसी कहोगे जदो समा लगे तुहानू उस वेले मैं छेवें पातशाह नू बेनती करके बुला लियावांगा
तर शरदा लियो दर्शन पावन
ते पातशाह मन च शरदा धारण करके उना दे पवित्र दर्शन कर लवे
सुनत शाह हर क्यों ते समय
सुन के बादशाह बड़ा खुश होया प्रसन्न हो के बोलिया कहन लगा
तरु कुमलावत मिल जल जिमें
कहन लगा मैं एदा खुश होया वजीर खान जिमें कोई दरख्त सुकदा जांदा होवे पानी बिना अचानक ओदी जड़ नू पानी पै जे ते खिड़ जांदा एदा मैनू खुशी हुई है सतगुरां दे आउण दी
निज सिर ते अब फर्ज उतारो
हुण मैं अपने सिर दे उत्ते जेड़ा भार है ओ लाणा है मेरे सिर ते जेड़ा फर्ज बनदा ओ मैं उतारना
होए ना त्रास प्रसन्नता तारो
ता जो मैनू मुड़ के डरावा ना होवे मेरे ते गुरु साहब जी दी प्रसन्नता बने ओ मेरे ते खुश हो के रीझ पैण
कहत पयो ए अवसर आछो
कह लगा ए ही समा भला वजीर खान हुण देर ना कर आई समा भला आई घड़ी भली है
आई दरस गुर दी उर बांचो
मेरे मन च बांछा भी सतगुरु जी आज ही आ जान ते आज ही आके मैनू अपने दर्शन दे के कृतार्थ कर देन
करो बंदगी आनो जाए
जाओ वजीर खान जी सतगुरु जी नू बेनती करके ले आओ मैं उना दे चरणा ते बंदगी करा प्रणाम करा
सादर मदरे बाके अलाए
और प्रेम नाल बेनती करके सन्मान नाल लेके आई मैं भी अदब सन्मान सहित उना नू बेनती करांगा
सुन वजीर खान गमनियो ऐसे
सुन के वजीर खान उसे वेले चल पिया
छुटे सुबेग तनुक सार जैसे
क्यों चलिया वजीर खान बादशाह कोलो गुरुदेव वल जिवें कोई कमान जो तीर नहीं निकलदा छेती नाल चल पिया
आगे सतगुर भए सुचेत
अगे सतगुरां नू पता सी भी जाना है पातशाह पहला ही इशनान पान करके राह दी जेड़ी थकेवा सी ओ रस्ते च जेड़ा मिट्टी घटा तन ते लगा हुंदा है ओ पातशाह तैयार पर तैयार होके पहला ही सोहने वस्त्र धारण करके बैठे सन
गुरद्रोही के हत बेहेत
महाराज जी जानदे सी भी हुण जेड़ा गुरु घर दा द्रोही है पापी चंदू अज ओनू पकड़न दा समां है ओनू नरड़न दा अज समां है
नमो करत निज मर्ज गुजारी
ते पातशाह तैयार ही बैठे सी वजीर खान आया आके गुरु चरणा ते नमस्कार कीते।
शाहबंदगी हर के उचारी।
महाराज बादशाह ने आप दे चरणा ते प्रणाम भेजी है, बड़ा खुश होया आप जी दी आमद सुन के।
सुन कर रावर को आगवनो।
जदो बादशाह ने सुनिया भी तुसी आ गए हो दिल्ली विच,
हुए प्रसन्न अतिशय रिप दवनो।
महाराज बादशाह बहुत प्रसन्न होया, इन्ना खुश होया कि ओदी खुशी दा टिकाणा नहीं रहा। हे रिप दवनो, रिपा दा दुश्मना दा नाश करन वाले छेवे पातशाह, बादशाह बहुत ही खुश होया आप जी दी आउन दी खबर सुन के।
अब चात दर्शन कर प्रेम।
महाराज बादशाह हुण प्रेम नाल आप जी दे दर्शन ददारे करना चाहुंदा है।
जानी अद के अपनी छेम।
ओ अपनी छेम कल्याण चाहुंदा आप जी दे पासो।
मेहरवानगी कर गुरे आवे।
ओ कहदा सतगुरु जी मेरे ते मेहरवानगी करके, मेरे ते तरस करके चल के आवण।
जान अवग्या नहीं रिसावे।
मेरे वल्लों अवग्या जान के मेरे ते गुस्सा ना करन, मेरे को अवग्या हुई है कि मैं उन्हां नूं पहला ग्वालियर दे किले च भेजिया, ए मेरे वल्लों उन्हां दी अवग्या हुई है, मेनू खिमा कर देण।
श्री गुरु सुनत वस्त्र को तारे।
सतगुरु सच्चे पातशाह जी सुन के त्यार बर त्यार होए।
घर में जामा पैर सवारे।
बड़ा सोना जामा चोला महाराज जी ने तन ते धारण कीता।
हत सुंदर चीरा सिर शोभा।
इस उत्ते बड़ा सोना दस्तारा छेवे पातशाह जी ने अपने शीश ते सजाया।
ऊपर जिगा पिखत मन लोभा।
बड़ी सोहनी जिगा लाई, कलगी लाई, जेनू वेखदिया मन लुभाए मान हुंदा।
जेवर जबर जवाहर जरे।
बड़े सोहने जबर जवाहर आत जड़े हुए नजर आउंदे हन।
अंग अंग प्रत शोभा तरे।
अंग प्रति अंग महाराज जी दा बड़ा ही शोभनीक हो रहा है।
गैद कूल कट को कस करके। गह दकूल कट को कस करके।
महाराज जी ने एक कमर कसा लिया जेड़ा सतगुरु जी ने अपनी लख नाल बद्धा है। लख दे नाल कमर कसा महाराज सच्चे पातशाह जी ने बन्निया, बड़े जोर नाल कस के लक नू बन्निया है।
हया अरूड़ बाग कर तरके।
क्योंकि घोड़े ते सवारी करन वास्ते लक बनना भी जरूरी हुंदा, कमर कसा रखना। तदे पुरातन सिंह हुण भी निहंग सिंह कमर कसा सजा के रख दे। कलगीधर जी ने ता फिर बचन ही कीते ना, खास खाल सिर हुक्म कीता, जब हमरे दर्शन को आवो, बन सुचेत तन शस्त्र सजावो, कमर कसा कर देहो दिखाई, हमरी खुशी हवा अधकाई। ए कलगीधर जी ने जदो साडे दर्शना नू आओ सिखो, गातरे शस्त्र धार के आया, फिर कमर कसा लाउणा, कमर कसा सजा के जदो तुसी साडे दर्शना नू आओगे असी तुहाडे ते बहुत ही खुश होवांगे, हमरी खुशी हवा अधकाई। शेरे पंजाब महाराजा रणजीत सिंह दे बाबत एक उस वेले दा समकाली कवि आ, उहने लिखिया, उह कहिंदा साध ही कमर कसी हम देखी, साध ही कमर कसी हम देखी, कभी ना सुस्ती मुख पर देखी। कहिंदा शेरे पंजाब रणजीत सिंह दी लक मैं सदा ही कसी वेखी है, सदा ही कमर कसा हुंदा उहदी लक नाल बद्धा। कहिंदा मैं कदे उहदे चेहरे ते सुस्ती नहीं सी वेखी, एदा त्यार बर त्यार रहिंदा। तो कमर कसा महाराज छेवे पातशाह जी ने लाया, फिर घोड़े ते सवार होए ने।
हां वजीर चल परियो अगारी।
वजीर खान नाल नाल अगे चल पिया।
सिख कुछ संग गुरु असवारी।
कुछ सिख महाराज जी दे नाल चल पे सवार हो के, बाबा बिधी चंद साहब जी होनी।
नगर प्रवेशे चपल तुरंग।
अजनू दा टिल्ला जेड़ा सी नगर तो बार बार, दिल्ली उत्थे तक नहीं सी वसे, तो महाराज जी ने नगर दे विच प्रवेश कीता। बड़ा चपल ते चंचल घोड़ा महाराज छेवे पातशाह दा।
बल सो चलत शुभत दुतियांग।
बड़े बल नाल चलदा घोड़ा, घोड़े दे अंग अंग नजर आउंदा, इन्ना बली घोड़ा भी घोड़े दे अंग प्रत्यंग वखो वखरे दिसदे हन।
फुरकत कब पांदत लघु चाल।
फुरकदा राटा मारदा ते कदे वड्डी छाल मारदा, ते महाराज जी काबू कर दे फिर छोटी चाल चल लैंदा।
रोकत सतगुर धीरज नाल।
घोड़ा कहदा भी ओडी जावा सतगुरां नू लैके, इन्ना बली है। ਪਰ ਸਤਿਗੁਰੂ ਜੀ ਨੂੰ ਠਹਿਰ ਕੇ ਧੀਰਜ ਦੇ ਨਾਲ ਸਹਿਜੇ ਸਹਿਜੇ ਤੋੜਦੇ ਏਡਾ ਬਲਵਾਨ ਘੋੜਾ ਛੇਵੇਂ ਪਾਤਸ਼ਾਹ ਦਾ।
ਲੋਕ ਬਿਲੋਕਤ ਸਫਲ ਬਿਲੋਚਨ,
ਔਰ ਰਸਤੇ ਵਿੱਚ ਜਿਹੜੇ ਲੋਕ ਵੇਖਦੇ ਆ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਉਹ ਆਪਣੀਆਂ ਅੱਖਾਂ ਨੂੰ ਸਫਲਾ ਕਰਦੇ, ਅੱਖਾਂ ਹੀ ਨਹੀਂ ਸਫਲ ਹੁੰਦੀਆਂ, ਜਿਹੜੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਉਹਨਾਂ ਦਾ ਜੀਵਨ ਹੀ ਸਫਲ ਹੋ ਜਾਂਦਾ। ਦਰਸ਼ਨਾਂ ਨਾਲ ਹੀ ਮਹਾਰਾਜ ਜੀਵਨ ਸਫਲ ਕਰੀ ਜਾਂਦੇ ਹਨ।
ਮੋਚਿਤ ਚਿਤ ਤੇ ਗੁਰ ਦਿਸ਼ ਸੋਚਨ,
ਜਿਹੜਾ ਸਤਿਗੁਰੂ ਜੀ ਵੱਲ ਵੇਖਦਾ ਉਹਦਾ ਜੀਵਨ ਸਫਲ ਹੋ ਜਾਂਦਾ। ਜਿਹਦੇ ਵੱਲ ਸਤਿਗੁਰੂ ਜੀ ਵੇਖ ਲੈਂਦੇ ਨਿਗਾਹ ਭਰ ਕੇ ਥੋੜੀ ਜਿਹੀ ਟੇਢੀ ਕਰਕੇ, ਕਹਿੰਦੇ ਉਹਦੀਆਂ ਸਾਰੀਆਂ ਸੋਚਾਂ ਸਾਰੀਆਂ ਚਿੰਤਾਵਾਂ ਸਾਰੇ ਫਿਕਰ ਹੀ ਹਰ ਲੈਂਦੇ। ਦੇਖਦੇ ਹੀ ਨੇਤਰਾਂ ਵਿੱਚੋਂ ਇਹੋ ਜਿਹੀ ਕਲਾ ਵਰਤਦੀ ਵੀ ਟੇਢੀ ਕਰਕੇ ਚਿੰਮੀ ਵੇਖ ਹੀ ਲੈਂਦੇ ਨਾ ਜਿਹਦੇ ਵੱਲ। ਤੱਕਣੀ ਵਿੱਚ ਹੀ ਇੰਨੀ ਬਰਕਤ ਆ, ਤੱਕਣੀ ਚ ਹੀ ਤੇਰੀ ਤੱਕਣੀ ਵਿੱਚ ਬਰਕਤ ਅੰਤਾਂ ਦੀ, ਜਿਹਦੇ ਵੱਲ ਤੱਕ ਲੈਂਦੇ ਆ ਉਹਦੀਆਂ ਸਾਰੀਆਂ ਚਿੰਤਾਵਾਂ ਹਰੀਆਂ ਜਾਂਦੀਆਂ ਜੀ।
ਸੁਨ ਸੁਨ ਧਾਈ ਕਰਤੇ ਬੰਦਨ,
ਜਿਹਨੂੰ ਪਤਾ ਲੱਗਦਾ ਛੇਵੇਂ ਪਾਤਸ਼ਾਹ ਦੀ ਸਵਾਰੀ ਲੰਘ ਰਹੀ ਆ, ਜਿਹੜੇ ਘਰਾਂ ਦੇ ਅੰਦਰ ਭੱਜ ਕੇ ਬਾਹਰ ਆਉਂਦੇ, ਬਾਹਰ ਆ ਕੇ ਸਤਿਗੁਰਾਂ ਨੂੰ ਵੰਦਨਾ ਕਰਦੇ ਨਮਸਕਾਰ ਕਰਦੇ ਹਨ।
ਅਵਲੋਕਤ ਨਰ ਕਸ਼ਟ ਨਿਕੰਦਨ,
ਜਿਹੜਾ ਦਰਸ਼ਨ ਕਰਦਾ ਉਹਦੇ ਕਸ਼ਟ ਹੀ ਦੂਰ ਹੋ ਜਾਂਦੇ, ਉਹਦੇ ਕਸ਼ਟ ਹੀ ਨਿਵਰਤ ਹੋ ਜਾਂਦੇ।
ਸਭ ਸਿੱਖਨ ਮਨ ਭਈ ਵਧਾਈ,
ਸਿੱਖਾਂ ਦੇ ਮਨਾਂ ਚ ਵਧਾਈਆਂ, ਜਿਹਨਾਂ ਨੂੰ ਫਲੇ ਹੁਣੇ ਹੁਣੇ ਦਰਸ਼ਨ ਹੀ ਕੀਤੇ। ਜਿਹੜੇ ਸਿੱਖ ਪਹਿਲਾਂ ਬੜੇ ਮਾਯੂਸ ਸੀ ਵੀ ਗੁਰਦੇਵ ਗਵਾਲੀਅਰ ਦੇ ਕਿਲੇ ਚ, ਜਦੋਂ ਅਚਾਨਕ ਉਹਨਾਂ ਨੇ ਗਲੀ ਚ ਬਾਜ਼ਾਰ ਚੋਂ ਲੰਘਦਿਆਂ ਵੇਖਿਆ, ਕਹਿੰਦੇ ਖੁਸ਼ੀ ਦਾ ਅੰਦਾਜ਼ਾ ਨਾ ਰਿਹਾ ਸਿੱਖਾਂ ਦੇ ਅੰਦਰ।
ਕੈਦਨ ਦੁਰਗ ਮਾਂ ਦੁਖਦਾਈ,
ਜਿਹੜੇ ਸਿੱਖ ਪਹਿਲਾਂ ਫਿਕਰਮੰਦ ਸੀ ਕਿ ਸਤਿਗੁਰੂ ਜੀ ਕੈਦ ਵਿੱਚ ਨੇ ਗਵਾਲੀਅਰ ਦੇ ਕਿਲੇ ਵਿੱਚ।
ਜਾਸ ਪ੍ਰਵੇਸ਼ਨ ਤਿਸ ਥਲ ਹੋਏ,
ਕਿਲੇ ਦੇ ਵਿੱਚ ਪ੍ਰਵੇਸ਼ ਕਰਨਾ ਇੰਨਾ ਦੁਖਦਾਈ ਵੀ ਜਿਹੜਾ ਉਸ ਕਿਲੇ ਚ ਇੱਕ ਵਾਰੀ ਪ੍ਰਵੇਸ਼ ਕਰ ਜਾਂਦਾ।
ਨਿਕਸਨ ਕੀ ਪੁੰਨ ਆਸ ਨ ਕੋਏ,
ਕਿਲੇ ਵਿੱਚੋਂ ਨਿਕਲਣ ਦੀ ਕੋਈ ਉਮੀਦ ਨਹੀਂ ਸੀ ਹੁੰਦੀ ਉਸ ਕਿਲੇ ਚੋਂ। ਜਿੰਦ ਮੌਤ ਤੋਂ ਬਾਅਦ ਉਹਦੀ ਲਾਸ਼ ਵੀ ਅੰਦਰ ਹੀ ਰੱਖਦੇ, ਉਹਨੂੰ ਬਾਹਰ ਨਹੀਂ ਸੀ ਆਉਣ ਦਿੰਦੇ।
ਬਿਖਮ ਦੁਰਗ ਤੇ ਨਿਕਸੇ ਨਾਥ,
ਇਹੋ ਜੇ ਗਵਾਲੀਅਰ ਦੇ ਕਿਲੇ ਚੋਂ ਜਗਤ ਨਾਥ ਗੁਰੂ ਹਰਗੋਬਿੰਦ ਸਾਹਿਬ ਜੀ ਨਿਕਲ ਆਏ ਹਨ, ਇਹ ਕੇਵਲ ਛੇਵੇਂ ਪਾਤਸ਼ਾਹ ਹੀ ਕਰ ਸਕਦੇ ਸਨ।
ਲਏ 52 ਕੈਦੀ ਸਾਥ,
ਕੇ ਖੜਾ ਸਿੱਖ ਕਹਿੰਦਾ ਨਾ ਉਹ ਵੀਰ ਕੱਲੇ ਆਪ ਹੀ ਥੋੜੀ ਆਏ ਹੈ, ਉਹ ਤਾਂ ਆਪਣੇ ਨਾਲ 52 ਰਾਜਿਆਂ ਨੂੰ ਵੀ ਲੈ ਕੇ ਆਏ ਹਨ। ਏਡੇ ਦਿਆਲੂ ਨੇ, ਏਡੇ ਕਿਰਪਾਲੂ ਹਨ।
ਤੁਮ ਬਿਨ ਕੌਣ ਕਰੇ ਅਸ ਕਾਜ, ਰਾਖੇ ਉਹ ਬਿਰਦ ਗਰੀਬ ਨਿਵਾਜ।
ਖਲੋਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਹਾਡੇ ਬਿਨਾਂ ਐਸਾ ਕਾਰਜ ਕਿਹਨੇ ਕਰਨਾ ਸੀ, ਤੁਹਾਡਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ, ਇਹ ਤੁਹਾਡਾ ਪ੍ਰਣ ਹੈ। ਬਿਰਦ ਦਾ ਮਤਲਬ ਹੁੰਦਾ ਪ੍ਰਣ, ਸਤਿਗੁਰੂ ਜੀ ਇਹ ਤੁਹਾਡਾ ਪ੍ਰਣ ਹੈ ਕਿ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ।
ਮਰਨ ਪ੍ਰਿਅੰਤ ਕੈਦ ਜਿਨ ਕੇਰੀ,
ਮਹਾਰਾਜ ਜਿਹੜੇ ਰਾਜੇ ਮਰਨ ਪ੍ਰਿਅੰਤ ਤਾਂ ਹੀ ਕੈਦ ਦੇ ਵਿੱਚ ਰਹਿਣ ਵਾਲੇ ਸਨ।
ਮੁੱਚੇ ਨਾ ਤਨ ਬਲ ਤੇ ਕਿਸ ਬੇਰੀ,
ਜਿਹਨਾਂ ਦੇ ਤਨ ਦੇ ਵਿੱਚੋਂ ਪ੍ਰਾਣ ਨਿਕਲ ਜਾਣੇ ਸੀ ਉੱਥੇ, ਜਿਹਨਾਂ ਛੁੱਟਣਾ ਹੀ ਨਹੀਂ ਸੀ ਉੱਥੋਂ, ਰਿਹਾ ਹੋਣਾ ਹੀ ਨਹੀਂ ਸੀ, ਜਿਹਨਾਂ ਦੀ ਬੰਦ ਖਲਾਸੀ ਹੋਣੀ ਨਹੀਂ ਸੀ।
ਤਿੰਨ ਪਰ ਕਿਰਪਾ ਤਾਰ ਲੈ ਆਏ, ਸਭ ਕੇ ਪਗ ਬੰਧਨ ਕਟਵਾਏ।
ਮਹਾਰਾਜ ਉਹਨਾਂ 52 ਰਾਜਿਆਂ ਤੇ ਜਿਨ੍ਹਾਂ ਦੀ ਛੁੱਟਣ ਦੀ ਕੋਈ ਉਮੀਦ ਨਹੀਂ ਸੀ ਉਹਨਾਂ ਤੇ ਕਿਰਪਾ ਧਾਰ ਕੇ ਉਹਨਾਂ ਨੂੰ ਆਪ ਬੰਦੀ ਛੋੜ ਹੋ ਕੇ ਲੈ ਆਇਓ, ਔਰ ਉਹਨਾਂ ਦੇ ਪੈਰਾਂ ਚ ਪਾਈਆਂ ਬੇੜੀਆਂ ਸਤਿਗੁਰੂ ਜੀ ਆਪ ਜੀ ਨੇ ਕਟਵਾ ਦਿੱਤੀਆਂ। ਹੇ ਗਰੀਬ ਨਵਾਜ, ਹੇ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ, ਐਸੀ ਕਿਰਪਾ ਤੁਹਾਡੇ ਬਿਨਾਂ ਹੋਰ ਕਿਸੇ ਨਹੀਂ ਸੀ ਕਰਨੀ। ਕੌਣ ਐਸਾ ਹੋਰ ਜਿਹੜਾ ਤੁਹਾਡੇ ਤੋਂ ਬਿਨਾਂ ਐਸੀ ਕਿਰਪਾ ਕਰ ਸਕਦਾ।
ਜਗ ਮੈਂ ਬਡੂ ਸੁਜਸ ਏਲੀਨਾ,
ਆਪ ਜੀ ਨੇ ਵੱਡਾ ਭਾਰੀ ਸੁਜਸ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਲਿਆ ਹੈ।
ਵੱਡ ਉਪਕਾਰ ਨਿਰਪਨ ਪਰ ਕੀਨਾ,
ਆਪ ਜੀ ਨੇ ਬੜਾ ਵੱਡਾ ਪਰਉਪਕਾਰ ਸਾਰੇ ਰਾਜਿਆਂ ਤੇ ਕੀਤਾ ਹੈ।
ਨਗਰ ਵਿਖੇ ਕੀਰਤ ਬਹੁਥਾਨ,
ਸਾਰੇ ਨਗਰ ਵਿੱਚ ਦਿੱਲੀ ਦੇ ਹਰ ਗਲੀ ਬਾਜ਼ਾਰ ਵਿੱਚ ਸਤਿਗੁਰੂ ਜੀ ਦੀ ਕੀਰਤੀ ਹੋ ਰਹੀ। ਧੰਨ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰੀ ਹਨ, ਧੰਨ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰੀ ਹਨ, ਸਭ ਕਹਿ ਰਹੇ ਨੇ।
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ।
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ।
ਪਰਉਪਕਾਰੀ ਸਾਹਿਬ, ਉਹ ਮਹਾਰਾਜ ਛੇਵੇਂ ਪਾਤਸ਼ਾਹ, ਤੁਸੀਂ ਇਹ ਵੱਡਾ ਭਾਰੀ ਪਰਉਪਕਾਰ ਕੀਤਾ ਹੈ।
ਸਤਿਗੁਰ ਸੁਨਤ ਜਾਤ ਨਿਜ ਕਾਨ,
ਰਸਤੇ ਚ ਹਰ ਇੱਕ ਸਿੱਖ ਹਰ ਇੱਕ ਮਾਈ ਭਾਈ ਦੀ ਰਸਨਾ ਤੇ ਗੁਰੂ ਉਪਮਾ। ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ, ਜਿਹੜਾ ਵੇਖਦਾ ਕਹਿੰਦਾ ਮਹਾਰਾਜ ਬਲਿਆਰ ਛੇਵੇਂ ਪਾਤਸ਼ਾਹ, ਜਿਹੜਾ ਵੇਖਦਾ ਕਹਿੰਦਾ ਬੰਦੀ ਛੋੜ ਛੇਵੇਂ ਪਾਤਸ਼ਾਹ, ਜਿਹੜਾ ਵੇਖਦਾ ਕਹਿੰਦਾ ਮੇਰੀਆਂ ਪੇਰੀਆਂ ਦੇ ਪਾਤਸ਼ਾਹ, ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ। ਸਤਿਗੁਰੂ ਸੁਣੀ ਜਾਂਦੇ, ਨਾਲੇ ਤੁਰੇ ਜਾਂਦੇ ਘੋੜੇ ਤੇ ਬੈਠਿਆਂ। ਰਸਤੇ ਚ ਉਪਮਾ ਕਰਨ ਵਾਲੇ ਕਤਾਰਾਂ ਬੰਨ ਕੇ ਖਲੋਤੇ ਉਪਮਾ ਕਰਦੇ, ਮਹਾਰਾਜ ਸੁਣੀ ਜਾਂਦੇ ਨਾਲੇ ਲੰਘੀ ਜਾਂਦੇ, ਤੇ ਜਿਹਦੇ ਜਿਹਦੇ ਤੇ ਵੇਖਦੇ ਜਾਂਦੇ ਉਹਨੂੰ ਕਿਰਤਾਰਥ ਕਰਦੇ ਜਾ ਰਹੇ ਹਨ।
ਗਏ ਦੁਰਗ ਕੇ ਪੌਰ ਪ੍ਰਵੇਸ਼ੇ,
ਕਿਲੇ ਦਾ ਵੱਡਾ ਦਰਵਾਜ਼ਾ ਹੈ, ਮਹਾਰਾਜ ਜੀ ਦਿੱਲੀ ਦੇ ਉਸ ਕਿਲੇ ਦੇ ਦਰਵਾਜ਼ੇ ਕੋਲ ਆਏ।
ਬਿੰਦ ਸੁਪੱਟ ਆਯੁਧ ਧਰ ਬੈਸੇ,
ਸ਼ਸਤਰ ਧਾਰੀ ਸੂਰਮੇ ਬੈਠੇ ਹੋਏ ਕਿਲੇ ਦੇ ਦਰਵਾਜ਼ੇ ਤੇ।
ਗਯੋ ਵਜ਼ੀਰ ਖਾਨ ਸਭ ਸਾਥ,
ਵਜ਼ੀਰ ਖਾਨ ਅੱਗੇ ਸੀ ਲੱਗਾ ਹੋਇਆ, ਉਹ ਸਰਕਾਰੀ ਅਹਿਲਕਾਰ ਸੀ। ਵਜ਼ੀਰ ਖਾਨ ਨੇ ਉਹ ਜਿੰਨੇ ਸ਼ਸਤਰ ਧਾਰੀ ਸੂਰਮੇ ਬੈਠੇ ਸਿਪਾਹੀ ਬੈਠੇ ਉਹਨਾਂ ਨੂੰ ਕਿਹਾ,
ਖਰੇ ਹੋਏ ਸਨਮਾਨੋ ਨਾਥ,
ਲਗਾਓ ਸਿਪਾਹੀਓ, ਉੱਠੋ, ਉੱਠ ਕੇ ਸਨਮਾਨ ਕਰੋ ਦੇਨ ਦੁਨੀਆਂ ਦੇ ਪਾਤਸ਼ਾਹ, ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਹਨ।
ਪਾਤਸ਼ਾਹ ਕੇ ਪ੍ਰਾਨਨ ਦਾਨੀ,
ਐ ਸਿਪਾਹੀਓ ਸੁਣੋ, ਜਾਣਦੇ ਹੋ ਇਹ ਕੌਣ ਨੇ? ਇਹ ਉਹ ਨੇ ਜਿਨ੍ਹਾਂ ਨੇ ਤੁਹਾਡੇ ਪਾਤਸ਼ਾਹ ਨੂੰ ਪ੍ਰਾਣ ਦਾਨ ਬਖਸ਼ੇ ਨੇ। ਇਹ ਬਾਦਸ਼ਾਹ ਜਹਾਂਗੀਰ ਦੇ ਪ੍ਰਾਣਦਾਤੇ ਨੇ, ਇਹਨਾਂ ਨੇ ਉਹਨੂੰ ਪ੍ਰਾਣ ਬਖਸ਼ੇ ਹਨ।
ਇਨ ਤੇ ਆਛੋ ਅਪਰ ਨ ਜਾਣੀ,
ਇਹਨਾਂ ਤੋਂ ਆਛੋ, ਇਹਨਾਂ ਤੋਂ ਭਲਾ, ਇਹਨਾਂ ਤੋਂ ਸ੍ਰੇਸ਼ਟ ਕੋਈ ਹੋਰ ਨਾ ਜਾਣਿਓ।
ਸੁਣ ਸਗਰੇ ਹੋਏ ਖਰੇ ਅਗਾਰੀ,
ਇਹ ਸੁਣਦਿਆਂ ਜਿੰਨੇ ਸਿਪਾਹੀ ਝੱਟ ਖਲੋ ਉੱਠ ਉੱਠ ਖਲੋਤੇ, ਜਿਹੜੇ ਬੈਠੇ ਸੀ ਉੱਠ ਕੇ ਖਲੋ ਗਏ।
ਬੜੀ ਸਲਾਮ ਨਮਰਤਾ ਧਾਰੀ,
ਬੜੀ ਵਿਨਮਰਤਾ ਧਾਰਨ ਕਰਕੇ ਉਹਨਾਂ ਸਮਸਤ ਸਿਪਾਹੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੀਸ ਝੁਕਾ ਕੇ ਸਲਾਮ ਕੀਤੀ।
ਤੈ ਤੇ ਗਏ ਬੌਰ ਗੁਰੇ ਆਗੇ,
ਪਾਤਸ਼ਾਹ ਉਸ ਵੱਡੇ ਦਰਵਾਜ਼ੇ ਤੋਂ ਜਿਹੜਾ ਬਾਹਰਲਾ ਦਰਵਾਜ਼ਾ, ਉਹਦੇ ਤੋਂ ਘੋੜੇ ਤੇ ਸਵਾਰ ਹੋ ਕੇ ਪਾਤਸ਼ਾਹ ਅੰਦਰ ਗਏ।
ਜਹਾਂ ਸ਼ਾਹ ਜੁਤ ਨਰ ਵੱਡ ਪਾਗੇ,
ਇੱਥੇ ਬਾਦਸ਼ਾਹ ਦੇ ਸਮੇਤ ਉਹਦੇ ਨਾਲ ਦੇ ਅਹਿਲਕਾਰ ਬੈਠੇ ਉਸ ਪਾਸੇ ਨੂੰ ਜਾ ਰਹੇ ਨੇ ਖਾਸ ਮਹਿਲ ਨੂੰ।
ਯਾ ਤੇ ਉਤਰ ਚਰਨ ਸੋ ਚਾਲੇ,
ਖਾਸ ਮਹਿਲ ਦੇ ਬਿਲਕੁਲ ਮੇਨ ਦਰਵਾਜ਼ੇ ਤੇ ਆ ਗਏ, ਉੱਥੋਂ ਅੱਗੇ ਪੈਦਲ ਹੀ ਜਾਣਾ ਹੁੰਦਾ, महाराज जी घोड़े तो थले उतरे ते पैदल चलन लगे।
जहां कचहरी थान बिसाले
बादशाह जहांगीर दी कचहरी सी जिथे ओदा दीवाने खास सी।
जामी करते चितरत करे
एक दीवाने आम हुंदा एक दीवाने खास हुंदा सी बादशाह। जेड़ा दीवाने आम हुंदा सी उथे कोई भी आके फरियादी फरियाद करदा सी। दीवाने खास ओ हुंदा सी जिथे खास खास अहलकारा नाल बह के बादशाह विचार करदा सी मिलदा गिलदा सी। तो दीवाने खास विच महाराज छेवें पातशाह जी गए एडा सुंदर बनिया चामी करके। चामी करके कहिंदे ने सोने नूं सोने दी चित्रकारी कीती हुई बादशाह दे उस दीवाने खास विच।
कानन मिर्ग लिखे पर तारे
कहिंदे चामी करन चित्रकारियां कीतियां पुरानियां चित्रकारियां उहदे च सोने दी शाही लाई हुई और उहदे विच कई तरह दे कहिंदे जंगल बनाए हुए हिरन बनाए हुए जंगल विच दौड़दे दौड़दे इह पुरानियां चित्रकारियां सी। इह मुगल आर्ट सी कुछ समा उस वेले प्रचलित होया। जदों शेरे पंजाब महाराजा जी महाराजा रणजीत सिंह जी का समा उदो सिख आर्ट जिहड़ा सी उह भी प्रचलित होया। सिख आर्ट दीआं झलकां उह जिहड़ीआं उस वेले प्रचलित होईआं वो नजर आउंदियां ने बाबा अटल राय साहिब। हुण उत्थे सेवा चल रही है पर पुराने जिन्हां ने आप जी ने दर्शन किते होणगे उह सिख आर्ट दा समां 1984 तो पहला श्री अकाल तख्त साहिब उत्थे उह चित्रकारियां वेखण योग सन। समें दीआं सरकारां ने गोले दागे उह चित्रकारियां उह सिख आर्ट दीआं सन। सचखंड श्री हरिमंदर साहिब दर्शन करदे हो वो आप जी चित्रकारियां वेखोगे पुरातन तख्त सचखंड श्री हजूर साहब अबचल नगर नंदेड़ साहब जाओ उथे सिख आर्ट दियां महाराजा रणजीत सिंह दे समय। तो इस प्रकार राजा बादशाहां दे दरबारा दे विच चित्रकारियां कीतियां हुंदियां दीवारा ते बड़िया महंगिया महंगिया चित्रकारियां हुंदियां। तो बादशाह दे जिहड़े दीवाने खास आ कहिंदे किते हिरन दौड़दे दिसदे आ किते शेर हिरन दा शिकार करन लई दौड़दा नजर आ रहा है किते कोई दरख्त बने हुए ने किते कोई पंछी उड़दे नजर आ रहे ने एदां दीआं चित्रकारियां कीतियां होईआं।
अनेक प्रतारन फर्श महाना
ते जेड़े फर्श बछे हुए ने बादशाह दे दीवान च बड़े बड़े कीमती फर्श। फर्श दा मतलब गलीचे जेड़े गिलम गलीचे हुंदे जमीन ते बिछे हुए ओ भी बड़े कीमती रंग बिरंगे बिछे हन।
अल्प विशाल पूर जे नाना
छोटियां वड्डियां पौड़ियां भी बनियां होईयां दीवान विच जिथे कचहरी है बादशाह दी किते छोटियां पौड़ियां बनियां किते वड्डियां बनियां होईयां हन।
गयो वजीर खान सुध दीन
सतगुरु जी दे आउण दी खबर पहला बादशाह दे कोल वजीर खान पहला तेजी अंदर जाके देण लगा।
आए श्री सतगुरु प्रवीण
आख्या बादशाह सलामत सतगुरु गुरु हरगोबिंद साहब जी आ रहे ने।
सुन चंदन चौंकी डसवाई
बादशाह ने सुनदिया हुक्म कीता चंदन दी चौंकी विछाओ। चंदन दी चौंकी ते चंदन दे पीड़े ते सतगुरु जी बैठणगे।
ऊपर सुजनी सेत सुहाई
चंदन दे उस पीड़े उत्ते सोहनी स्वच्छ नवी बिछाई जेड़ी पहला कदे बिछाई नहीं सी ओ नवी अणलग बिछाई ओदे ते बिछाई।
जुग उमर आए सो आगे अगाओ
बादशाह ने अपने दो अहलकार भेजे सतगुरां दा शाही सन्मान करन लई वी जाओ उहनां दा अदब करके सन्मान सहित उन्हां नूं नाल लैके आओ।
बंदत ले पहुंचे तिस थां
ओ अहलकार आए सतगुरु सच्चे पातशाह जी नूं नमस्कार कीती और बड़े अदब सत्कार नाल नाल लैके आए।
रुचरासन पर बैठे जाए
और आके सतगुरु सच्चे पातशाह जी ओ जिहड़ी सोहणी चंदन दी चौंकी डाई जिहदे ते सोहणी विछाई कीती होई ओदे उत्ते आके छेवें पातशाह जी सजे हन बिराजे हन।
बंदन करी शाह हर खाए
बादशाह ने आण के गुरुदेव नूं बंदना कीती बड़े अदब नाल शीश झुका के मत्था टेकिया।
उते जितक नर तहां तमामो
बादशाह दे जिन्ने उत्ते अहलकार सी वजीर सी सिपाही सी जिन्ने भी सन
हित आदर सब कीन सलामो
सब ने सतगुरां दा सन्मान करदिआं उठ खलोते उठ के सब ने शीश झुका के सतगुरु जी दा सन्मान कीता सलाम कीते।
दोहरा करी सलाम तमाम नर पयो बहुत सन्मान।
जिन्ने अहलकार जिन्ने वजीर सब ने महाराज जी का बड़ा अदब सन्मान कर दिया, शीश झुका के सलाम कीती नमस्कार कीती है।
हाथ जोर हजरत पने दिए प्राण तुम दान।
हाथ जोड़ के बादशाह गुरुदेव नू कहन लगा, हे मेरे प्राणा दे दाते सतगुरु, मेरे इस तन च जेडे प्राण चल रहे ने ए तुहाडा दिता होया दान है। तुसी ए दान दिता ते चल रहे ने, नहीं तो वह जेडे भयानक शेर सन मैनू डराउंदे उन्हां मेरे प्राण कढ लैणे सन। तुहाडा बख्शिया रुमाल मैं विखाउंदा, तुहाडा नां लैंदा ते सुणदिआं उह छड के दूर हो जांदे। तुसी मैनू प्राण बख्शे हन, मेरे प्राणा दे दाते प्राण दान गुरु हरगोबिंद साहब तुसी हो। जिवें चंदू नूं नकेड़ पै रही है, वह कथा आप जी अगलिया प्रसंगा विच सरवण करोगे।